ਸੰਤ ਪਦ ਹੈ ਭੇਖ ਨਹੀਂ। ਅਫਰੀਕਾ ਵਿਚ ਨਰੋਬੀ ਦੇ ਦੀਵਾਨਾ ਸਮੇ ਇਕ ਨਾਸਤ ਖਿਆਲਾਂ ਦਾ ਸੱਜਣ ਜੋ ਕਿ ਲੁਧਿਆਣੇ ਜ਼ਿਲ੍ਹੇ ਦਾ ਸੀ, ਸੰਤ ਜੀ ਨੂੰ ਕਹਿਣ ਲੱਗਾ ਕਿ ਜੋ ਧਾਰਮਿਕ ਗ੍ਰੰਥਾਂ ਵਿਚ ਸਾਧ ਸੰਤ ਜਾਂ ਸੱਤ ਪੁਰਸ਼ਾਂ ਦੀ ਮਹਿਮਾ ਆਉਂਦੀ ਹੈ ਉਹ ਤਿਆਗੀ ਬਰਾਕਤਾਂ ਵੱਲ ਇਸ਼ਾਰਾ ਹੈ। ਫਕੀਰ ਤਾਂ ਕਹਿੰਦੇ ਹੀ ਉਸ ਨੂੰ ਹਨ ਜਿਸ ਦੇ ਸਿਰ ਤੇ ਟੋਪੀ ਕੁਲਾ ਤੇ ਗਲ ਵਿਚ ਗੋਦੜੀ ਪਾਈ ਹੋਵੇ, ਜੋ ਕੀਮਤੀ ਵਸਤਰ ਪਹਿਨ ਬਾਦਸ਼ਾਹ ਵਾਲਾ ਲਿਬਾਸ ਰੱਖਦੇ ਹਨ ਉਹ ਕਿਵੇਂ ਸੰਤ ਹੋ ਸਕਦੇ ਹਨ। ਹਜ਼ੂਰ ਨੇ ਮੁਸਕਰਾ ਕੇ ਉੱਤਰ ਦਿੱਤਾ, ਗੁਰਮੁਖ ਜੀ, ਸਾਧੂ ਕਿਸੇ ਭੇਖ ਜਾਂ ਲਿਬਾਸ ਦਾ ਨਾਮ ਨਹੀਂ, ਸਾਧੂ ਤਾਂ ਪਰਮੇਸ਼ਰ ਦੇ ਨਾਲ ਮਿਲੇ ਹੋਏ ਨੂੰ ਕਹਿੰਦੇ ਹਨ। ਸਰੀਰ ਤੇ ਸਵਾਹ ਮਲ ਲੈਣੀ ਜਾਂ ਅਲਫ ਨਗਨ ਰਹਿਣਾ ਅਥਵਾ ਸਰੀਰ ਦੇ ਚਪੇਰੇ ਬੁੱਕ ਬੁੱਕ ਲੀਰਾਂ ਦਾ ਲਟਕਣਾ, ਮੰਗ ਕੇ ਖਾਣਾ, ਰੋਹੀਆਂ ਚ ਫਿਰਦੇ ਰਹਿਣਾ, ਇਹੋ ਜਿਹਾ ਭੇਖੀ ਪੁਰਸ਼ ਸਾਧੂ ਨਹੀਂ ਹੁੰਦਾ। ਗੁਰੂ ਘਰ ਵਿਚ ਤਾਂ ਸਤਿਗੁਰਾਂ ਨੇ ਸਿੱਖ ਨੂੰ ਰਾਜਾ ਜੋਗੀ ਬਣਾਇਆ ਹੈ। ਗੁਰੂ ਨਾਨਕ ਦੇ ਮਤ ਵਿਚ ਨਿਰਮਲ ਕਰਮ ਕਰਨ ਵਾਲੇ ਦਾ ਨਾਮ ਸਾਧੂ ਹੈ। ਚਾਹੇ ਉਹ ਗ੍ਰਹਿਸਥੀ ਹੈ ਜਾਂ ਤਿਆਗੀ ਮਹਾਤਮਾ ਹੈ, ਉਹ ਭਾਵੇਂ ਆਪਣੇ ਸਰੀਰ ਤੇ ਰੇਸ਼ਮੀ ਵਸਤਰ ਪਹਿਨੇ, ਤਿੱਲੇਦਾਰ ਜੁੱਤੀ ਪਾਵੇ, ਚੰਗੀਆਂ ਕੋਠੀਆਂ ਵਿਚ ਰਹੇ, ਕਾਰਾਂ ਦੀ ਸਵਾਰੀ ਕਰੇ, ਪਰ ਉਸ ਦੇ ਅੰਦਰ ਕਿਸੇ ਵੀ ਚੀਜ਼ ਦੀ ਪਕੜ ਨਹੀਂ ਹੁੰਦੀ। ਅੰਦਰਲਾ ਤਿਆਗ ਹੀ ਅਸਲੀ ਤਿਆਗ ਹੈ। ਸਾਡੇ ਗੁਰੂ ਸਾਹਿਬਾਂ ਦਸ਼ਮੇਸ਼ ਪਿਤਾ ਜੀ ਹੇਠ ਸਵਾ ਸਵਾ ਲੱਖ ਦੀ ਕੀਮਤ ਦਾ ਘੋੜਾ ਹੁੰਦਾ ਸੀ, 50,000 ਦੀ ਕੀਮਤ ਦਾ ਜੁੱਤਾ ਪਹਿਨਦੇ ਸਨ, 2.5 ਲੱਖ ਦੀ ਕੀਮਤ ਦਾ ਤੰਬੂ ਜੋ ਕਾਬਲ ਚੋਂ ਬਣ ਕੇ ਆਇਆ ਲੱਗਦਾ ਸੀ। ਇਹ ਉਸ ਸਮੇਂ ਦੇ ਭਾਵਾਂ ਦੀ ਗੱਲ ਹੈ। ਹੁਣ ਅੱਜ ਕੱਲ ਤਾਂ ਹੋਰ ਵੀ ਮਹਿੰਗਾਈ ਦਾ ਜ਼ਮਾਨਾ ਹੈ, ਹਰੇਕ ਚੀਜ਼ਾਂ ਦੀ ਕੀਮਤ ਉਸ ਵੇਲੇ ਨਾਲੋਂ 100 ਗੁਣਾ ਜ਼ਿਆਦਾ ਵੱਧ ਗਈ ਹੈ। ਸਤਿਗੁਰਾਂ ਨੇ ਸਿੱਖ ਨੂੰ ਭਿਖਾਰੀ ਨਹੀਂ ਬਣਾਇਆ, ਦਾਤਾ ਬਣਾਇਆ ਹੈ। ਸਿੱਖ ਰਾਜਾ ਜੋਗੀ ਹੈ। ਸਾਧੂਆਂ ਦੇ ਡੇਰਿਆਂ ਵਿਚ ਲੰਗਰ ਚੱਲਦੇ ਹਨ, ਰਹਿਸ਼ ਮਿਲਦੀ ਹੈ, ਕਥਾ ਕੀਰਤਨ ਤੇ ਭਜਨ ਸਿਮਰਨ ਦਾ ਪ੍ਰਵਾਹ ਜਾਰੀ ਹੈ। ਸੋ ਬਾਹਰਲੀ ਕਿਰਿਆ ਨਾਲ ਅੰਦਰਲੀ ਵਸਤਾ ਦਾ ਕੋਈ ਫਰਕ ਨਹੀਂ ਪੈਂਦਾ। ਇਹ ਵਚਨ ਸੁਣ ਕੇ ਚੁੱਪ ਹੋ ਗਿਆ ਤੇ ਹੋਰ ਸੰਗਤ ਵੀ ਨਿਹਾਲ ਹੋ ਗਈ।